ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੱਛਾ ਇਹ ਦੱਸਿਓ, ਭਗਵੰਤ ਮਾਨ ਅਟਾਰੀ ਵਾਹਗਾ ਬਾਰਡਰ ਖੁਲਵਾਉਣ ਵਾਸਤੇ ਪਹੁੰਚੇ, ਕੀ ਵੇਰਵਾ ਜੀ, ਕੀ ਚੱਲ ਰਿਹਾ?
ਮਾਨ ਪਹੁੰਚੇ, ਭਗਵੰਤ ਮਾਨ ਨਹੀਂ,
ਅੱਛਾ ਓਕੇ,
ਸਿਮਰਨਜੀਤ ਸਿੰਘ ਮਾਨ।
ਅੱਛਾ, ਸਿਮਰਨਜੀਤ ਸਿੰਘ ਮਾਨ ਪਹੁੰਚੇ ਜੀ।
ਮਾਣ ਮਾਣੇ ਆ ਜੀ।
ਜੀ
ਬਿਲਕੁਲ, ਅੱਜ ਸਿਮਰਨਜੀਤ ਸਿੰਘ ਮਾਨ ਅਚਾਨਕ ਅਟਾਰੀ ਵਾਹਗਾ ਬਾਰਡਰ ਤੇ ਆਪਣਾ ਦਲ ਬਲ ਲੈ ਕੇ ਪਹੁੰਚਦੇ ਨੇ
ਜੀ,
ਤੇ ਉਹ ਕਹਿੰਦੇ ਵੀ ਲਾਂਘਾ ਖੋਲੋ। ਇਹ ਉਹਦੇ ਲਈ ਉੱਥੇ ਜਦੋਂ ਜਹਿਦ ਵੀ ਕਰਦੇ ਆ, ਪ੍ਰਦਰਸ਼ਨ ਵੀ ਹੁੰਦਾ ਹੈ। ਅਸਲ ਚ ਉਹ ਇੱਕ ਤਰ੍ਹਾਂ ਨਾਲ ਕੇਂਦਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਇਹ ਪੰਜਾਬ ਦੀ ਚਿਰਾਂ ਤੋਂ ਤੁਰੀ ਆ ਰਹੀ ਮੰਗ ਹੈ, ਔਰ ਇਹ ਪੰਜਾਬ ਦੀ ਓ ਨਹੀਂ, ਮੁਲਕ ਦੇ ਹਵਾਲੇ ਨਾਲ ਵੀ ਜੇਕਰ ਦੇਖਿਆ ਜਾਵੇ ਤਾਂ ਦੋਵੇਂ ਮੁਲਕਾਂ ਦੀ ਇਹ ਸਮੇਂ ਦੀ ਨਜ਼ਾਕਤ ਦੇ ਹਿਸਾਬ ਨਾਲ ਖੁੱਲਣਾ ਬਹੁਤ ਜ਼ਰੂਰੀ ਹੈ। ਇੱਕ ਤਾਂ ਹੁੰਦਾ ਕਿ ਤੁਹਾਡੀ ਉਸ ਮੁਲਕ ਨਾਲ ਕੱਟਾ ਕੱਟੀ ਹੋ ਗਈ, ਜੇ ਕੱਟਾ ਕੱਟੀ ਹੈ ਭਾਈ ਫਿਰ ਉਧਰੋਂ ਮਤਲਬ ਕਿ ਗੁਜਰਾਤ ਵਾਲੇ ਮੁਦਰਾ ਪੋਰਟ ਤੋਂ ਵਪਾਰ ਕਿਵੇਂ ਚੱਲੀ ਜਾਂਦਾ ਫਿਰ ਪਾਕਿਸਤਾਨ ਨਾਲ? ਜਾਂ ਤਾਂ ਫਿਰ ਬਿਲਕੁਲ ਸਾਰੇ ਪਾਸਿਓਂ ਬੰਦ ਹੋਵੇ ਨਾ, ਜੇ ਤੁਹਾਡਾ ਉਹਨਾਂ ਨਾਲ ਲੈਣ ਦੇਣ ਬੰਦ ਹੈ, ਤੁਸੀਂ ਜਿੱਦਾਂ ਤੁਹਾਡਾ ਜੀ ਕਰਦਾ ਉਸਦਾ ਤੁਸੀਂ ਕੇਕ ਕੱਟਣ ਵੀ ਚਲੇ ਜਾਂਦੇ ਹੋ, ਤੇ ਜਿੱਦਣ ਮਤਲਬ ਲੋੜ ਲੱਗੇ ਕਿ ਹਾਂ ਖਿਡਾਰੀ ਖੇਡਣਾ ਚਾਹੁੰਦੇ ਫਿਰ ਉਦਣ ਜੀ ਅਸੀਂ ਪਿੱਚ ਵੀ ਪੱਟਾਂਗੇ
ਜੀ,
ਫਿਰ ਤੁਸੀਂ ਖਿਡਾਰੀ ਖੇਡਣ ਨਹੀਂ ਦਿਓਗੇ। ਸੋ ਇਹ ਜਿਹੜਾ ਦੋਹਰਾ ਚਿਹਰਾ, ਔਰ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜੇਕਰ ਤੁਸੀਂ ਗੌਰ ਕਰੋ 1947 ਦੀ ਵੰਡ, ਉਸ ਦੇ ਵਿੱਚ ਵੀ ਤੁਸੀਂ ਜਦੋਂ ਇਤਿਹਾਸਕ ਤੌਰ ਤੇ ਉਹਨੂੰ ਝਾਤ ਮਾਰਦੇ ਹੋ ਤਾਂ ਕਹਿਣ ਨੂੰ ਮੁਲਕ ਵੰਡਿਆ ਗਿਆ
ਜੀ,
ਪਰ ਸੱਚਾਈ ਹੈ ਕਿ ਮਾਰ ਤਾਂ ਬੰਗਾਲ ਔਰ ਪੰਜਾਬ ਤੇ ਹੀ ਪਈ ਸੀ, ਔਰ ਉਹ ਅਸੀਂ ਅੱਜ ਵੀ ਉਸ ਦੀ ਪੀੜ ਨੂੰ ਆਪਣੇ ਲੋਕ ਮਹਿਸੂਸ ਕਰਦੇ ਹਾਂ ਆਪਾਂ। ਪਰ ਜੇਕਰ ਤਕਨੀਕੀ ਤੌਰ ਤੇ ਦੇਖਿਆ ਜਾਵੇ ਤਾਂ ਜਿਹੜੀ ਧਿਰ ਦੀ ਵੰਡ ਹੋ ਰਹੀ ਆ, ਜਿਸ ਖਿੱਤੇ ਤੇ ਤੁਸੀਂ ਲੀਕ ਮਾਰਨ ਜਾ ਰਹੇ ਹੋ, ਉਸ ਸਮੇਂ ਦੇ ਹੁਕਮਰਾਨਾਂ ਨੇ ਉਹਨਾਂ ਲੋਕਾਂ ਦੀ ਰਾਏ ਵੀ ਨਹੀਂ ਲਈ
ਜੀ।
ਸੋ ਕੀ ਦੋਵੇਂ ਧਿਰਾਂ ਜਿਹੜੀਆਂ ਤੈਅ ਕਰ ਰਹੀਆਂ ਸੀ ਇਹ ਕਿ ਹਾਂ ਜੀ ਵੰਡ ਪਾ ਲਈਏ, ਹੈ ਨਾ, ਚਾਹੇ ਉਹ ਜਿੰਨਾ ਹੋਵੇ ਚਾਹੇ ਨਹਿਰੂ ਹੋਵੇ, ਕੀ ਉਹਨਾਂ ਨੇ ਪੰਜਾਬ ਵਾਲਿਆਂ ਨੂੰ, ਪੰਜਾਬੀਆਂ ਨੂੰ, ਬੰਗਾਲ ਵਾਲਿਆਂ ਨੂੰ, ਉਹਨਾਂ ਨੂੰ ਸਾਰਿਆਂ ਨੂੰ ਪੁੱਛਿਆ, ਉਹਨਾਂ ਦੇ ਉਸ ਸਮੇਂ ਦੇ ਆਗੂਆਂ ਨੂੰ ਵੀ ਕੋਈ ਰਾਏ ਲਈ? ਸੋ ਇਸ ਸਾਰੀ ਸਥਿਤੀ ਦੇ ਵਿੱਚ ਇਸ ਬਾਰਡਰ ਦੇ ਉੱਤੇ ਜੇ ਪੰਜਾਬ ਵਾਲੇ ਪਾਸੇ ਦੇਖੋ, ਪਿਛਲੇ ਸਾਲਾਂ 'ਚ ਜਦੋਂ ਲਾਂਘਾ ਚੱਲਦਾ ਸੀ ਇਹ ਮਾੜਾ ਮੋਟਾ, ਪਿਆਜ਼ ਆ ਰਹੇ ਨੇ ਜੀ, ਕੋਈ ਡਰਾਈ ਫਰੂਟ ਆ ਰਿਹਾ ਜੀ, ਕੋਈ ਫਲ ਆ ਰਹੇ ਨੇ, ਜਾ ਰਹੇ ਨੇ ਜੀ, ਤਾਂ ਉਹ ਜਿਹੜੀ ਉੱਥੇ ਲੇਬਰ ਲੱਗੀ ਹੋਈ ਸੀ, ਮਤਲਬ ਜਿਹੜੇ ਹੈ ਨਾ ਮਾਲ ਢੋਆ ਢਵਾਈ ਟਰੱਕਾਂ 'ਚੋਂ ਆਦਾਨ ਪ੍ਰਦਾਨ ਇੱਧਰ ਉੱਧਰ ਕਰਦੇ ਸੀ
ਜੀ,
ਭਾਰਤ ਵਾਲੇ ਪਾਸੇ ਹੀ, ਅਟਾਰੀ ਵਾਲੇ ਪਾਸੇ ਹੀ 15,000 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਮਿਲਿਆ ਵਾ ਸੀ ਜਿਹੜਾ ਤੁਸੀਂ ਖੋਲਿਆ
ਜੀ।
ਸੋ ਇਹ ਜਦੋਂ ਇਹ ਇੱਕ ਨੀਤੀ ਆ ਆਪਣੀ ਕਿ ਤੁਸੀਂ ਗਵਾਂਢੀ ਨਹੀਂ ਬਦਲ ਸਕਦੇ, ਤੇ ਫਿਰ ਗਵਾਂਢੀ ਨਾਲ ਰਿਸ਼ਤੇ ਤਾਂ ਸੁਧਾਰ ਸਕਦੇ ਹੋ ਨਾ, ਸੋ ਉਹ ਸੁਧਾਰਨ ਦੀ ਭੂਮਿਕਾ ਕਿਹਨੇ ਨਿਭਾਉਣੀ ਹੁੰਦੀ ਹੈ? ਜਿਹੜਾ ਆਪਣੇ ਆਪ ਨੂੰ ਦੇਸ਼ ਦਾ ਹਾਕਮ ਦੱਸੇ
ਜੀ,
ਤੇ ਜੇਕਰ ਹਾਕਮ ਦੀ ਉਸ ਧਿਰ ਦੀ ਇੱਛਾ ਹੀ ਨਹੀਂ ਕਿ ਹਾਂ ਉੱਧਰ ਨਾਲ ਹੀ ਵਪਾਰ ਚੱਲੂਗਾ ਤਾਂ ਉਹਦਾ ਅਸਰ ਚਾਹੇ ਪਾਕਿਸਤਾਨ ਵਾਲੀ ਅਰਥ ਵਿਵਸਥਾ 'ਚ ਪਵੇ ਚਾਹੇ ਸਾਡੇ ਵਾਲੀ 'ਚ ਪਵੇ, ਕੋਈ ਮਤਲਬ ਨਹੀਂ, ਜੇ ਇੱਧਰ ਵਪਾਰ ਚੱਲਦਾ ਫਿਰ ਚਿੱਟਾ ਹੀ ਆਊਗਾ
ਜੀ,
ਫਿਰ ਹਥਿਆਰ ਹੀ ਆਉਣਗੇ, ਇਹ ਧਾਰਨਾ ਘੜ ਲਈ। ਹੁਣ ਤਾਂ ਗੇਟ ਵੀ ਬੰਦ ਨੇ ਤੁਹਾਡੇ
ਜੀ,
ਤੁਸੀਂ ਤਾਰਾਂ ਵੀ ਉੱਚੀਆਂ ਕਰਤੀਆਂ, ਤੁਸੀਂ ਲਾਈਟਾਂ ਵੀ ਉੱਚੀਆਂ ਕਰ ਲਈਆਂ, ਹੈ ਨਾ, ਤੁਸੀਂ ਫੋਰਸ ਵੀ ਦੁੱਗਣੀ ਤਿੱਗਣੀ ਲਾ ਲਈ, ਫਿਰ ਚਿੱਟਾ ਕਿਉਂ ਆਉਂਦਾ ਬਾਈ
ਜੀ,
ਫਿਰ ਹਥਿਆਰ ਕਿਉਂ ਆਉਂਦੇ ਨੇ? ਔਰ ਜਿਹੜੀਆਂ ਧਿਰਾਂ ਇਸ ਵਪਾਰਕ ਕਲਚਰ ਨੂੰ ਸਮਝਦੀਆਂ ਨੇ
ਜੀ,
ਉਹਨਾਂ ਦਾ ਮੰਨਣਾ ਹੈ ਕਿ ਜੇਕਰ ਸਹੀ ਰੂਟ ਮਿਲ ਜਾਵੇ ਵਪਾਰ ਨੂੰ ਤੇ ਉਹਦੇ ਨਾਲ ਪੰਜਾਬ ਦੀ ਅਰਥ ਵਿਵਸਥਾ ਵੀ, ਮੁਲਕ ਦੀ ਅਰਥ ਵਿਵਸਥਾ ਵੀ, ਪਾਕਿਸਤਾਨ ਦੇ ਹਵਾਲੇ ਨਾਲ ਲਹਿੰਦੇ ਪੰਜਾਬ ਦੀ ਵੀ, ਔਰ ਉਧਰੋਂ ਉਸ ਮੁਲਕ ਦੀ ਵੀ, ਦੋਵਾਂ ਲਈ ਸਹਾਈ ਹੋਏਗਾ, ਉਹਨਾਂ ਨੂੰ ਚੀਜ਼ ਸਸਤੀ ਮਿਲਣ ਲੱਗ ਜਾਏਗੀ, ਸਾਡੀ ਚੀਜ਼ ਸਮੇਂ ਸਿਰ ਵਿਕਣ ਲੱਗ ਜਾਏਗੀ। ਸੋ ਪਰ ਇਹਦੇ ਉੱਤੇ ਕਦੇ ਵੀ ਸੁਰਤਾ ਨਾਲ ਚਰਚਾ ਨਹੀਂ ਹੋਈ
ਜੀ।
ਮੈਂ ਕਹਿੰਦਾ ਕਿ ਜੇ ਹੋਰ ਨਹੀਂ ਕੇਂਦਰ ਇੰਨਾ ਤਾਂ ਕਰ ਸਕਦਾ ਨਾ ਕਿ ਜਿਹੜੇ ਜਿਹੜੇ ਸੂਬੇ ਨਾਲ ਹੱਦ ਲੱਗਦੀ ਆ ਉਹਨਾਂ ਨਾਲ ਸੂਬਿਆਂ ਵਾਲੇ ਰਾਏ ਕਰ ਲਓ
ਜੀ
ਕਿ ਹਾਂ ਭਾਈ ਜੇ ਖੁੱਲਣਾ ਤਾਂ ਕਿਵੇਂ ਖੁੱਲੀਏ, ਕੀ ਹੋਵੇ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇੱਥੇ ਮੋਮਬੱਤੀਆਂ ਜਗਾਉਣ ਦੀਆਂ ਸੰਸਥਾਵਾਂ ਨੇ ਵੀ ਪਹਿਲ ਤੋਰੀ ਰੱਖੀ ਆ। ਇੱਥੇ ਕਿਸੇ ਸਮੇਂ ਉਹ ਟ੍ਰੇਨ ਵੀ ਚੱਲਦੀ ਰਹੀ, ਬੱਸ ਵੀ ਚੱਲਦੀ ਰਹੀ, ਅੱਜ ਵੀ ਪਾਕਿਸਤਾਨ ਖੁੱਲ੍ਹ ਕੇ ਵੀਜ਼ੇ ਦਿੰਦਾ, ਚਾਹੇ ਉਹ ਸਾਡੇ ਵਿਸਾਖੀ ਦਾ ਮਸਲਾ ਤਿਉਹਾਰ ਆਵੇ, ਚਾਹੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆਵੇ ਜਾਂ ਕੋਈ ਹੋਰ ਪਹਿਲੂ ਆਵੇ, ਉਹਦੇ ਨਾਲ ਨਾਲ ਚਾਹੇ ਆ ਵਰਲਡ ਪੰਜਾਬੀ ਕਾਨਫਰੰਸ ਆਉਂਦੀਆਂ, ਚਾਹੇ ਲੇਖਕ ਜਮਾਤ ਨੇ ਜਾਣਾ ਹੋਵੇ, ਉਹ ਖੁੱਲ੍ਹ ਕੇ ਵੀਜ਼ੇ ਦੇ ਰਿਹਾ
ਜੀ।
ਉਸ ਇਸ ਵੀਜ਼ਾ ਦੇਣ ਦੀ ਪ੍ਰਕਿਰਿਆ 'ਚ ਉਹਦੀ ਇਕੱਲੀ ਦਰਿਆਦਿਲੀ ਨਹੀਂ, ਉਹਦੀ ਲੋੜ ਵੀ ਹੈ
ਜੀ
ਕਿ ਵੱਧ ਵੀਜ਼ੇ ਲੱਗਣਗੇ, ਵੱਧ ਲੋਕ ਆਉਣਗੇ ਤਾਂ ਉਹਦੇ ਲਈ ਆਮਦਨ ਦਾ ਸਰੋਤ ਵੀ ਆ। ਪਰ ਜਿਹੜੇ ਲੋਕ ਸਾਡੇ ਵਾਲੇ ਜਾਂਦੇ ਨੇ, ਉਹ ਉੱਥੋਂ ਇੰਨਾ ਪਿਆਰ ਨਾਲ ਗੜੁੱਚੋ ਕੇ ਆਉਂਦੇ ਨੇ ਤੇ ਉਹ ਆ ਕੇ ਕਹਿੰਦੇ ਨੇ ਕਿ ਸਾਨੂੰ ਇੱਕੋ ਇੱਕ ਦੁੱਖ ਹੈ ਕਿ
ਜੀ
ਅਸੀਂ ਜਦੋਂ ਉੱਧਰ ਜਾਂਦੇ ਹਾਂ ਤੇ ਉਹ ਸਾਨੂੰ ਮਤਲਬ ਕਿ ਹਰ ਵਾਰ ਕਹਿੰਦੇ ਨੇ ਅਗਲੀ ਵਾਰ ਫੇਰ ਆਇਓ, ਹੈ ਨਾ, ਪਰ ਕਹਿੰਦੇ ਅਸੀਂ ਇਹ ਸ਼ਬਦ ਮੋੜ ਕੇ ਨਹੀਂ ਕਹਿ ਸਕਦੇ ਕਿ ਤੁਸੀਂ ਵੀ ਆਇਓ, ਕਿਉਂਕਿ ਸਾਨੂੰ ਪਤਾ ਹੈ ਕਿ ਇੱਧਰ ਵੀਜ਼ੇ ਹੀ ਨਹੀਂ ਮਿਲਣੇ।
ਜੀ
ਸੋ ਇੱਕ ਇਹ ਜਿਹੜੀ ਪੀੜ ਹੈ ਨਾ, ਉਸ ਪੀੜ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਨਾ ਹੀ ਵਪਾਰਕ ਤੌਰ ਤੇ ਕੋਸ਼ਿਸ਼ਾਂ ਹੋ ਰਹੀਆਂ ਨੇ। ਸੋ ਅੱਜ ਸਿਮਰਜੀਤ ਸਿੰਘ ਮਾਨ ਹੋਰਾਂ ਦਾ ਅਟਾਰੀ ਵਾਹਗਾ ਬਾਰਡਰ ਤੇ ਜਾ ਕੇ ਪ੍ਰਦਰਸ਼ਨ ਕਰਨਾ, ਮਤਲਬ ਇਸ ਮਸਲੇ ਨੂੰ ਦੁਬਾਰਾ ਚਰਚਾ 'ਚ ਲਿਆਉਣਾ। ਹਾਂ, ਹੋ ਸਕਦਾ ਇਹ ਤੋਂ ਬਾਅਦ ਕੁਝ ਮਹਿਮ ਖੜੀਆਂ ਹੋ ਜਾਣ, ਕੁਝ ਸੰਸਥਾਵਾਂ ਫਿਰ ਇਹਦੇ ਤੇ ਚਾਰਜੂ ਸ਼ੁਰੂ ਕਰ ਦੇਣ, ਇਹ 2-4 ਸਾਲ ਗੱਲ ਚੱਲੇ ਤੇ ਜਨ ਨੂੰ ਭਾਰਤ ਮਾਲਾ ਪ੍ਰੋਜੈਕਟ ਪੂਰਾ ਹੋ ਜਾਵੇ, ਅਵਾਨੀ ਅਡਾਨੀਆਂ ਦੇ ਟਰੱਕ ਲੰਘਣ ਲਈ ਰਾਹ ਖੁੱਲਾ ਹੋ ਜਾਵੇ, ਫਿਰ ਕਹਿਣਗੇ ਲਓ ਜੀ ਅਸੀਂ ਪੰਜਾਬ ਦੀ ਮੰਗ ਦੇ ਹਵਾਲੇ ਨਾਲ ਪੂਰ ਕਰਤਾ, ਤਦ ਤੱਕ ਸਾਡੇ ਕੋਲ ਜ਼ਮੀਨ ਹੀ ਨਹੀਂ ਹੋਣੀ ਸਾਡੇ ਲੋਕਾਂ ਕੋਲ ਆਪਣੀ, ਤਦ ਤੱਕ ਕਾਰੋਬਾਰ ਦਾ ਕੰਟਰੋਲ ਸਾਰਾ ਉਹਨਾਂ ਕੋਲ ਹੋਣਾ, ਫਿਰ ਪੰਜਾਬ ਨੂੰ ਫਾਇਦਾ ਹੋਣਾ ਕਿ ਕਾਰਪੋਰੇਟ ਘਰਾਣੇ ਨੂੰ ਫਾਇਦਾ ਹੋਣਾ, ਸੋਚਣ ਦੀ ਲੋੜ।
ਜੀ ਅੱਛਾ ਦੀਪਕ ਜੀ, ਦੱਸਿਓ CBI ਨੇ ਛਾਪਾ ਇੱਧਰ ਦੁਰਗੇਸ਼ ਪਾਠਕ ਦੇ ਘਰੇ ਮਾਰਿਆ, ਪੰਜਾਬ 'ਚ ਵੀ ਫਿਕਰ ਉਹਦੇ ਕਰਕੇ ਪੈਦਾ ਹੋ ਗਿਆ, ਕੀ ਵੇਰਵਾਰੀ ਸਾਰੀ ਗੱਲ ਦਾ?
ਬਿਲਕੁਲ ਵਿਜੇ ਜੀ, ਆਪਾਂ ਕੱਲ੍ਹ ਜਦੋਂ ਨਵਲ ਅਗਰਵਾਲ ਦੇ ਹਵਾਲੇ ਨਾਲ ਪੰਜਾਬ 'ਚ ਕਿਹਨੇ ਕਿਹਨੇ ਚਲਾਇਆ, ਕਿਵੇਂ ਕਿਵੇਂ ਦਿੱਲੀ ਤੋਂ ਅੱਗੇ ਕੰਟਰੋਲ ਕੀਤਾ, ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਹਵਾਲੇ ਨਾਲ ਆਪਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਦਾ ਜ਼ਿਕਰ ਕਰ ਰਹੇ ਸੀਗੇ। ਉਸ ਸਮੇਂ ਇਹਨਾਂ ਨੇ ਚੰਬਦੀਆਂ ਚਲਾਈਆਂ ਪੰਜਾਬ 'ਚ। ਸੋ ਦੁਰਗੇਸ਼ ਪਾਠਕ ਕੇਜਰੀਵਾਲ ਦੀ ਟੀਮ ਦਾ ਸਭ ਤੋਂ ਮੁਢਲੀ ਗੁੱਡਬੁੱਕ ਦੇ ਵਿੱਚ ਨਾਮ ਲਿਖਣ ਵਾਲਿਆਂ 'ਚੋਂ ਉਹਨਾਂ ਦਾ ਨਾਂ ਹੈ ਅਤੇ ਆਮ ਆਦਮੀ ਪਾਰਟੀ ਦਾ MLA ਰਿਹਾ ਅਤੇ ਤਾਜ਼ਾ ਤਾਜ਼ਾ ਉਹਨੂੰ ਗੁਜਰਾਤ ਦੇ ਵਿੱਚ ਹੁਣੇ ਮਤਲਬ ਇੰਚਾਰਜ ਲਾਇਆ ਸੀ, ਸਹਾਇਕ ਇੰਚਾਰਜ ਲਾਇਆ ਸੀ, ਅਤੇ ਜਿੱਦਾਂ ਹੀ ਉਹਦੇ ਇੰਚਾਰਜ ਵਾਲਾ ਨਾਂ ਆਉਂਦਾ ਤਦ ਇਹ CBI ਦੀ ਰੇਡ ਪੈਂਦੀ ਹੈ। ਹੁਣ ਆਮ ਆਦਮੀ ਪਾਰਟੀ ਤਾਂ ਕਹਿੰਦੀ ਜੀ ਕਿ ਇਹ ਗੁਜਰਾਤ 'ਚ ਉਹਦੀ ਆਮਦ ਤੋਂ ਡਰ ਕੇ ਛਾਪਾ ਮਾਰਿਆ। ਵੈਸੇ ਕੋਈ ਦੋ ਰਾਏ ਨਹੀਂ ਕਿ ਅੱਜ ਕੱਲ੍ਹ ਏਜੰਸੀਆਂ ਕਿਵੇਂ ਟੂਲ ਬਣ ਕੇ ਕੰਮ ਕਰ ਰਹੀਆਂ, ਉਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਜਿਹੜਾ ਹਵਾਲਾ CBI ਛਾਪਾ ਮਾਰਨ ਦਰਾਂ ਦੇ ਰਹੀ ਹੈ ਉਹ ਹਵਾਲਾ ਵੀ ਗੰਭੀਰਤਾ ਨਾਲ ਲੈਣਾ ਬਣਦਾ। CBI ਦਾ ਕਹਿਣਾ ਕਿ ਦੁਰਗੇਸ਼ ਪਾਠਕ ਦੇ ਛਾਪਾ ਮਾਰਨ ਦਾ ਕਾਰਨ ਇਹ ਹੈ ਕਿ ਇਹਦੇ ਰੂਟ ਰਾਹੀਂ ਜਿਹੜੀ ਵਿਦੇਸ਼ਾਂ ਤੋਂ ਇਹਨਾਂ ਨੂੰ ਫੰਡਿੰਗ ਹੁੰਦੀ ਹੈ, ਜਿਹਨੂੰ ਡੋਨੇਸ਼ਨ ਕਹਿੰਦੇ ਨੇ, ਪਾਰਟੀ ਫੰਡ ਕਹਿੰਦੇ ਨੇ ਇਹ, ਕਿ ਉਸ ਰੂਪ ਦੇ ਵਿੱਚ 155 ਲੋਕਾਂ ਨੇ ਇਹਨਾਂ ਨੂੰ ਫੰਡ ਭੇਜਿਆ ਤੇ 155 ਲੋਕਾਂ ਨੇ ਜਿਹੜੇ ਪਾਸਪੋਰਟ ਨੰਬਰ ਵਰਤੇ ਉਹ ਸਿਰਫ 55 ਵਰਤੇ। ਮਤਲਬ 100 ਬੰਦਿਆਂ ਨੇ ਪਾਸਪੋਰਟ ਇੱਕੋ ਵਰਤ ਲਏ, ਦੁਬਾਰਾ ਵਾਰ ਵਾਰ ਇਹਨਾਂ ਜੇ 55 ਪਾਸਪੋਰਟਾਂ ਰਾਹੀਂ ਉਹ 155 ਬੰਦੇ ਪੈਸੇ ਭੇਜ ਰਹੇ ਨੇ, ਤਾਂ ਇਹਦਾ ਮਤਲਬ 100 ਬੰਦਿਆਂ ਨੇ ਵਾਰ ਵਾਰ ਇੱਕੋ ਜਾਂ ਦੋ ਤਰ੍ਹਾਂ ਦੇ ਪਾਸਪੋਰਟ ਵਾਰ ਵਾਰ ਵਰਤੇ
ਜੀ।
ਸੋ ਇਸ ਹਵਾਲੇ ਨਾਲ ਕਹਿੰਦੇ 404 ਵਾਰ ਪੈਸੇ ਆਏ ਨੂੰ। ਸੋ 55 ਪਾਸਪੋਰਟ ਨੰਬਰਾਂ ਦੀ ਵਰਤੋਂ 404 ਵਾਰ ਹੋਈ ਹੈ, ਮਤਲਬ
ਜੀ,
ਤੇ ਵਰਤੋਂ 155 ਬੰਦਿਆਂ ਨੇ ਕੀਤੀ ਤੇ 1 ਕਰੋੜ ਤੋਂ ਉੱਪਰ ਡੋਨੇਸ਼ਨ ਆਈ ਹੈ। ਹੁਣ ਆਮ ਆਦਮੀ ਪਾਰਟੀ ਕਹਿੰਦੀ ਜੀ ਸਾਡੇ ਕੋਲ ਤਾਂ 201 ਵਿਦੇਸ਼ੀ ਨਾਗਰਿਕਾਂ ਤੋਂ ਫੰਡ ਆਇਆ, ਸਾਡੇ ਕੋਲ ਤਾਂ ਵੱਧ ਆਇਆ, ਤੁਸੀਂ 155 ਕਹਿੰਦੇ 201 ਦਾ ਆਇਆ
ਜੀ,
ਕੱਚੋ 51 ਈਮੇਲ ਆਈਡੀਆਂ ਨੇ ਜੀ ਕਹਿੰਦੇ, ਹੈ ਨਾ, 639 ਵਾਰ ਕਹਿੰਦੇ ਜੀ ਸਾਨੂੰ 265 ਕਰੋੜ ਰੁਪਈਆ ਕੋਲ ਇਕੱਠਾ ਹੋਇਆ ਉਹਦੇ ਰਾਹੀਂ, 201 ਬੰਦਿਆਂ ਰਾਹੀਂ 639 ਵਾਰ ਪੈਸੇ ਆਏ ਨੇ, 2 ਕਰੋੜ 65 ਲੱਖ ਆਇਆ। ਉਹ ਕਹਿੰਦੇ ਸਾਨੂੰ ਨੀ ਮਤਲਬ 201 ਤੋਂ, ਸਾਨੂੰ ਨੀ ਮਤਲਬ 639 ਵਾਰ ਤੋਂ, ਸਾਨੂੰ ਨੀ ਮਤਲਬ 2 ਕਰੋੜ ਤੋਂ, 55 ਪਾਸਪੋਰਟ ਹੀ ਕਿਉਂ ਵਰਤੇ ਗਏ 404 ਵਾਰ ਪੈਸੇ ਆਉਣ ਦੇ ਵਿੱਚ, ਉਹ ਕਹਿੰਦੇ ਸਵਾਲ ਇਹ ਆ। ਇਸ ਨੁਕਤੇ ਤੋਂ ਲੈ ਕੇ ਇਹਨਾਂ ਨੇ ਫੜਾਫੜੀ ਕੀਤੀ ਹੈ ਤੇ ਕਾਰਵਾਈ ਹੋ ਗਈ ਹੈ। ਹੁਣ ਛਾਪੇਮਾਰੀ ਤੋਂ ਬਾਅਦ ਦਸਤਾਵੇਜ਼ ਕੰਟਰੋਲ ਕੀਤਾ ਸਾਰਾ ਕੁਛ, ਪਰ ਫਿਕਰ ਪੰਜਾਬ 'ਚ ਇਸ ਲਈ ਵੱਧ ਗਿਆ ਕਿਉਂਕਿ ਦਿੱਲੀ ਵਾਲੀ ਸ਼ਰਾਬ ਪਾਲਿਸੀ ਇੱਥੇ ਹੈ, ਦਿੱਲੀ ਵਾਲੀ ਸਿੱਖਿਆ ਨੀਤੀ ਇੱਥੇ ਹੈ। ਜਦੋਂ ਦਿੱਲੀ ਦੇ ਮਤਲਬ ਮਹੱਲਾ ਕੀ ਕਹਿੰਦੇ ਘੁਟਾਲੇ ਦੀ ਗੱਲ ਆਉਂਦੀ ਹੈ, ਕਿਤਾਬ ਘੁਟਾਲੇ ਦੀ ਗੱਲ ਆਉਂਦੀ ਹੈ, ਤਾਂ ਫਿਕਰ ਪੰਜਾਬ 'ਚ ਪੈਂਦਾ। ਸੋ ਉਸੇ ਕੜੀ 'ਚ ਇਹਨੂੰ ਦੇਖ ਕੇ ਜੋੜਿਆ ਜਾ ਰਿਹਾ ਕਿ ਪਾਰਟੀ ਦਾ ਫੰਡ ਦਾ ਅਸਲੀ ਕੁੰਡਾ ਤਾਂ ਇੱਕੋ ਥਾਂ ਹੈ ਨਾ
ਜੀ।
ਸੋ ਇਸ ਲਈ ਜੇ ਪਾਰਟੀ ਦੇ ਉੱਤੇ ਕੋਈ ਵੀ ਕਾਰਵਾਈ ਹੁੰਦੀ ਹੈ ਤਾਂ ਇਸ ਮੌਕੇ 'ਚ ਸਰਕਾਰ ਲੈ ਦੇ ਕੇ ਕਿਤੇ ਹੈਗੀ ਤਾਂ ਪੰਜਾਬ 'ਚ, ਔਰ ਸਾਰੀ ਲੀਡਰਸ਼ਿਪ ਪੰਜਾਬ 'ਤੇ ਨਹੀਂ ਤੁਰੀ ਹੋਈ ਹੈ। ਸੋ ਇਸ ਸਥਿਤੀ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਵੀ, ਇੱਥੇ ਤੱਕ ਕਿ ਸਰਕਾਰ ਨੂੰ ਵੀ ਫਿਕਰ ਪੈਂਦਾ ਜਿੱਦਾਂ ਹੀ ED ਜਾਂ CBI ਕੋਈ ਨਕੇਲ ਕਰਦੀ ਹੈ। ਸੋ ਇਸ ਲਈ ਪੰਜਾਬ 'ਚ ਫਿਕਰ ਹੈਗਾ ਜੀ, ਛਾਪਾ ਬੇਸ਼ੱਕ ਦੁਰਗੇਸ਼ ਪਾਠਕ ਦੇ ਘਰੇ ਪਿਆ।
ਮੁਫ਼ਤ ਬਿਜਲੀ ਵਾਲੇ ਸੂਬੇ 'ਚ 2000 ਕਰੋੜ ਦੀ ਬਿਜਲੀ ਚੋਰੀ ਹੋ ਗਈ ਤੇ ਤੁਹਾਡੇ ਹੁਣ ਬਿਜਲੀ ਦਾ ਕੱਟ ਵੀ ਲੱਗਾ ਹੋਇਆ, ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਜਿੱਦਾਂ ਹੀ ਗਰਮੀ ਦੀ ਆਮਦ ਹੁੰਦੀ ਹੈ ਕੱਟ ਸ਼ੁਰੂ ਹੋ ਜਾਂਦੇ ਨੇ। ਵੈਸੇ ਪਿੰਡਾਂ 'ਚ ਤਾਂ ਇਹਨਾਂ ਦਿਨਾਂ 'ਚ ਇਸ ਲਈ ਵੀ ਕੱਟ ਲਾਉਣਾ, ਖਾਸ ਕਰਕੇ ਖੇਤੀ ਵਾਲੀ ਜਿਹੜੀ ਲਾਈਟ ਹੁੰਦੀ ਹੈ ਉਹ ਤਾਂ ਕੱਟ ਇਸ ਲਈ ਵੀ ਲਾਉਣਾ ਪੈਂਦਾ ਕਿਉਂਕਿ ਕਣਕ ਐਨ ਪੱਕੀ ਹੋਈ ਹੈ, ਕੋਈ ਵੀ ਚਿੰਗਾਰੀ ਕੁਛ ਵੀ ਤਾਂ ਉਹ ਕਈ ਵਾਰ ਨੁਕਸਾਨ ਹੋ ਜਾਂਦਾ।
ਪਰ ਇਹ ਵੀ ਕੋਈ ਦੋ ਰਾਏ ਨਹੀਂ ਕਿ ਸ਼ਹਿਰਾਂ ਦੇ ਵਿੱਚ, ਕਸਬਿਆਂ 'ਚ, ਐਂ ਪਿੰਡਾਂ ਦੇ ਰਿਹਾਇਸ਼ੀ ਖੇਤਰ ਦੇ ਵਿੱਚ ਵੀ ਲਗਾਤਾਰ ਕੱਟ ਲੱਗ ਰਹੇ, ਪਰ ਅਜੇ ਤਾਂ ਗਰਮੀ ਦੀ ਆਮਦ ਹੈ, ਗਰਮੀ ਨੇ ਪੂਰੀ ਨੇ ਪੀਕ 'ਤੇ ਜਾਣਾ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਇਹ ਸਵਾਲ ਬਹੁਤ ਫਿਕਰ ਪਾਉਂਦਾ ਹੈ।
ਜੀ
ਜਿਸ ਸਮੇਂ ਆਮ ਆਦਮੀ ਪਾਰਟੀ ਨੇ ਇਹ ਦਾਵਾ ਵਾਅਦਾ ਕੀਤਾ ਕਿ ਲਓ ਜੀ ਅਸੀਂ 300 ਯੂਨਿਟ ਹਰ ਮਹੀਨੇ ਤੇ ਬਿੱਲ ਦੇ ਹਿਸਾਬ ਨਾਲ, ਮਤਲਬ 2 ਮਹੀਨੇ ਦੇ ਬਿੱਲ ਦੇ ਹਿਸਾਬ ਨਾਲ 600 ਯੂਨਿਟ ਮਾਫ਼, ਤਾਂ ਮਤਲਬ ਉਹਨਾਂ ਨੇ ਹੱਥ ਮਤਲਬ ਕਿ ਐਂ ਦਮ ਭਰ ਕੇ ਕਿਹਾ ਹੋਣਾ ਕਿ ਲੈ ਵੀ ਹੁਣ ਪੰਜਾਬ 'ਚੋਂ ਬਿਜਲੀ ਚੋਰੀ ਵਾਲਾ ਤਾਂ ਕੰਮ ਹੀ ਮੁੱਕ ਜਾਣਾ, ਕਿ ਹੁਣ ਬਿਜਲੀ ਚੋਰੀ ਨਹੀਂ ਹੋਇਆ, ਕਿ ਲੋਕਾਂ ਨੂੰ 600 ਯੂਨਿਟ ਮੁਫ਼ਤ ਮਿਲ ਗਏ।
ਜੀ
ਇਹ ਪਰ ਹੋ ਗਿਆ ਉਲਟਾ। 2015-16 'ਚ ਬਿਜਲੀ ਚੋਰੀ ਦਾ ਘਾਟਾ 1200 ਕਰੋੜ ਸੀ ਵਿਜੇ ਜੀ, ਤੇ ਅੱਜ 2000 ਕਰੋੜ ਦਾ ਜੀ।
ਜੀ
ਚਲੋ 2015-16 'ਚ 1 ਸਾਲ ਦੇ ਵਿੱਚ 1200 ਕਰੋੜ, ਇੱਧਰ 2024-25 ਦੇ 9 ਮਹੀਨਿਆਂ ਦੇ ਹਿਸਾਬ ਨਾਲ
ਜੀ
2000 ਕਰੋੜ ਤੋਂ ਉੱਪਰ ਦਾ ਘਾਟਾ, ਤੇ ਹਰ ਰੋਜ਼ 5.5 ਕਰੋੜ, 5.5 ਕਰੋੜ ਦਾ ਘਾਟਾ ਪੈਂਦਾ ਹਰ ਰੋਜ਼। ਹਰ ਰੋਜ਼ 5 ਕਰੋੜ ਤੋਂ ਉੱਪਰ ਦੀ ਬਿਜਲੀ ਚੋਰੀ ਹੁੰਦੀ ਹੈ, ਤੇ 9 ਮਹੀਨਿਆਂ 'ਚ 2000 ਕਰੋੜ ਤੋਂ ਉੱਪਰ ਦੀ ਬਿਜਲੀ ਚੋਰੀ ਹੋ ਚੁੱਕੀ ਹੈ। ਔਰ ਇਹਦੇ ਵਿੱਚੋਂ ਸਥਿਤੀ ਕੀ ਹੈ ਕਿ ਜੇ ਸਰਹੱਦੀ ਇਲਾਕਿਆਂ ਦੀ ਗੱਲ ਕਰਾਂ, ਤਾਂ ਸਰਹੱਦੀ ਖੇਤਰ 'ਚੋਂ ਹੀ ਸਾਡੇ 1 ਸਾਲ ਦੇ ਵਿੱਚ 1442 ਕਰੋੜ ਦੀ ਬਿਜਲੀ ਚੋਰੀ ਹੈ,
ਜੀ
ਤੇ 19 ਫੀਡਰ ਪੈਂਦੇ ਨੇ ਬਾਰਡਰ ਜ਼ੋਨ ਦੇ ਵਿੱਚ, ਸਾਡੇ 19 ਫੀਡਰਾਂ 'ਚੋਂ 80 ਤੋਂ 90% ਘਾਟੇ ਚੱਲ ਰਹੇ ਨੇ। ਸੋ ਇੱਥੋਂ ਅੰਦਾਜ਼ਾ ਲੱਗਦਾ ਕਿ ਕਿਸ ਤਰ੍ਹਾਂ ਬਿਜਲੀ ਚੋਰੀ ਦਾ ਪਹਿਲੂ, ਔਰ ਇਹਦੇ ਵਿੱਚ ਬਕਾਇਦਾ ਜਿਹੜੀ ਰਿਪੋਰਟ ਦੱਸਦੀ ਹੈ ਨਾ, ਉਹ ਰਿਪੋਰਟ ਇਹ ਵੀ ਗੱਲ ਦੱਸਦੀ ਹੈ ਕਿ ਬਿਜਲੀ ਚੋਰੀ ਹੋ ਕਿੱਥੇ ਰਹੀ ਹੈ ਜ਼ਿਆਦਾਤਰ। ਕੁਝ ਲੋਕ ਤਾਂ ਉਹ ਨੇ ਵਿਜੇ ਜੀ ਜਿਹੜੇ ਚਾਹੁੰਦੇ ਨੇ ਕਿ ਸਾਡਾ ਮੀਟਰ 300 ਯੂਨਿਟ ਤੋਂ ਉੱਪਰ ਨਾ ਜਾਵੇ ਮਹੀਨੇ 'ਚ, ਅਤੇ 2 ਮਹੀਨੇ 'ਚ 600 ਤੋਂ ਉੱਪਰ ਨਾ ਜਾਵੇ, ਜਦੋਂ 600 ਦੇ ਨੇੜੇ ਜਾਣ ਲੱਗਦਾ ਫਿਰ ਉਹ ਤੋਂ ਬਾਅਦ ਕੁੰਡੀ ਕਨੈਕਸ਼ਨ 'ਤੇ ਆ ਜਾਂਦੇ ਨੇ, ਚੋਰੀ 'ਤੇ ਆ ਜਾਂਦੇ ਨੇ, ਕਿ ਇੰਨੀ ਤਾਂ ਵਰਤੋ, ਉਹ ਤੋਂ ਬਾਅਦ ਫਿਰ ਚੋਰੀ ਨਾ ਵਰਤ ਲਓ, ਮਤਲਬ ਉਲਟਾ ਚੋਰੀ ਵੱਧ ਗਈ।
ਜੀ
ਪਰ ਇਹ ਤੋਂ ਬਿਨਾਂ ਪੰਜਾਬ ਦੇ ਡੇਰੇ, ਪੰਜਾਬ ਦੇ ਥਾਣੇ, ਪਟਵਾਰਖਾਨੇ, ਸਰਕਾਰੀ ਹੋਰ ਦਫ਼ਤਰ, ਹੈ ਇੱਥੋਂ ਤੱਕ ਕਿ ਰਾਜਨੀਤਿਕ ਲੀਡਰ, ਸੱਤਾਧਾਰੀ ਜਾਂ ਵਿਰੋਧੀ ਧਿਰ ਜਾਂ ਹੋਰ ਦਲਾਂ ਵਾਲੇ ਜਿਹਦਾ ਮਾੜਾ ਮੋਟਾ ਹੱਥ ਪੈਂਦਾ, ਵੱਡੀ ਅਫਸਰਸ਼ਾਹੀ, ਹੈ ਨਾ, ਇਹ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਕੁਝ ਆਗੂ, ਇਹਨਾਂ ਸਾਰਿਆਂ ਦੇ ਵੀ ਕੁੰਡੀ ਕਨੈਕਸ਼ਨ ਦੇ ਰਾਹੀਂ ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਉਂਦੇ ਨੇ। ਇਹਦਾ ਮਤਲਬ ਇਹ ਨਹੀਂ ਗਾ ਕਿ ਸਾਰੇ ਥਾਣੇ ਚੋਰੀ ਕਰਦੇ ਨੇ ਜਾਂ ਸਾਰੀ ਪਟਵਾਰਖਾਨੇ ਜਾਂ ਸਾਰੀ ਅਫਸਰ ਜਾਂ ਸਾਰੀ ਰਾਜਨੀਤਿਕ ਜਾਂ ਸਾਰੀ ਕਿਸਾਨ ਆਗੂ, ਪਰ ਜ਼ਿਆਦਾਤਰ ਜਿਹਨਾਂ ਦਾ ਇਹ ਦਬਦਬਾ ਬਣਿਆ ਹੋਇਆ ਉਹ ਚੋਰੀ ਦੇ ਝੂਮਕਾ ਨਿਭਾਉਂਦੇ ਨੇ, ਬਿੱਲ ਨਹੀਂ ਸਮੇਂ ਸਿਰ ਭਰਨਾ, ਅਦਾਇਗੀ ਨਹੀਂ ਕਰਨੀ। ਸੋ ਇਹ ਜਿਹੜੀ ਪ੍ਰਕਿਰਿਆ, ਕਈ ਪਿੰਡਾਂ 'ਚ ਤਾਂ ਸਰਪੰਚ ਪੰਚਾਂ ਦੇ ਦਮ ਦੇ ਉੱਤੇ ਵੀ ਕੰਮ ਚੱਲੀ ਜਾਂਦਾ ਹੈ। ਸੋ ਹੁਣ ਸਰਕਾਰ ਦਮ ਭਰ ਰਹੀ ਹੈ ਜੀ, ਅਸੀਂ ਨਕੇਲ ਕਸ ਦੇਣੀ ਆ, ਪਰ ਅੰਕੜੇ ਦੱਸਦੇ ਆ ਜੀ ਕਿ 1-1 ਸਾਲ 'ਚ 2000 ਕਰੋੜ ਤੋਂ ਬਿਜਲੀ ਚੋਰੀ ਹੋ ਰਹੀ ਹੈ।
ਅੱਛਾ, ਬਿਜਲੀ ਨਾਲ ਜੁੜੀ ਇੱਕ ਇਨਡਾਇਰੈਕਟ ਖਬਰ ਇਹ ਵੀ ਨਾਲ ਸਾਂਝੀ ਕਰ ਲਈਏ ਕਿ ਬਿਜਲੀ 'ਤੇ ਚੱਲਣ ਵਾਲੀ ਟੈਸਲਾ ਦੀ ਮਾਡਲ ਵਾਈ ਦੀ ਗੱਡੀ, ਉਹਦੀ ਟੈਸਟਿੰਗ ਮੁੰਬਈ ਪੁਣੇ ਐਕਸਪ੍ਰੈਸ ਹਾਈਵੇ 'ਤੇ ਕੀਤੀ ਜਾ ਰਹੀ ਹੈ। ਮਾਡਲ ਵਾਈ ਜਿਹੜਾ ਨਵਾਂ 225 ਵਾਲਾ, ਉਹ ਇੰਡੀਆ ਦੇ ਵਿੱਚ ਟੈਸਟ ਕੀਤਾ ਜਾ ਰਿਹਾ ਜੀ ਹੁਣ।
ਨਹੀਂ, ਸਾਡੇ ਇੱਥੇ ਬਹੁਤ ਕੁਝ ਟੈਸਟ ਹੋ ਜਾਂਦਾ। ਤੁਸੀਂ ਪਟਿਆਲੇ 'ਚ ਇੱਕ ਵਾਰ ਕਿਸੇ ਨਾ ਲਾਈਨਮੈਨ ਜਾਂ ਲਾਈਨਮੈਨ ਪੱਧਰ ਦੇ ਕਿਸੇ ਬਿਜਲੀ ਮੁਲਾਜ਼ਮ ਦੇ ਨਾ ਟ੍ਰੈਫਿਕ ਪੁਲਿਸ ਵਾਲਿਆਂ ਨੇ ਚਲਾਨ ਕਰਤਾ।
ਅੱਛਾ ਜੀ।
ਤੇ ਫਿਰ ਉਹਨੇ ਆਪਣੀ ਪਾਵਰ ਟੈਸਟ ਕਰ ਲਈ, ਉਹਨੇ ਜਾ ਕੇ ਬਿਜਲੀ ਮੁਲਾਜ਼ਮਾਂ ਦੱਸਿਆ ਕਿ ਅੱਜ ਮੇਰੇ ਨਾਲ ਆਇਆ ਹੋਗਾ, ਮੈਂ ਦੱਸੀ ਵੀ ਗਿਆ ਕਿ ਬਿਜਲੀ ਮੁਲਾਜ਼ਮ, ਉਹਨਾਂ ਨੇ ਸੁਣੀ ਨਹੀਂ, ਉਹਨਾਂ ਚਲਾਨ ਕੱਟਤਾ। ਉਹਨਾਂ ਨੇ ਆ ਕੇ ਥਾਣੇ ਦੀ ਬਿਜਲੀ ਕੱਟਤੀ, ਤੇ ਉਹ ਕਹਿੰਦੀ ਤੁਸੀਂ ਕੁੰਡੀ ਕਨੈਕਸ਼ਨ ਲਾਇਆ, ਚੋਰੀ ਕਰਦੇ ਜੀ, ਤੁਹਾਡਾ ਤਾਂ ਇੰਨਾ ਬਿੱਲ ਪਿਆ ਜੀ, ਆਪਣਾ ਤਾਂ ਆਪਣੀ ਮਰਜ਼ੀ, ਸ਼ਾਮ ਨੂੰ ਸਮਝੌਤਾ ਹੋ ਗਿਆ। ਸੋ ਇਸ ਲਈ ਇਹ ਜਿਹੜਾ ਫਿਕਸ ਮੈਚ ਵੀ ਚੱਲਦਾ ਨਾ ਅਦਾਰਿਆਂ 'ਚ, ਉਹ ਵੀ ਗੌਰ ਮੰਗਦਾ।
ਜੀ 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 ਅੱਛਾ ਦੀਪਕ ਜੀ, ਕੁਇਕਲੀ ਇਹ ਵੀ ਗੱਲ ਕਰੀਏ, ਡੋਨਲਡ ਟਰੰਪ ਨੂੰ ਇਹ ਕਿਹਾ ਹੁਣ ਯੂਨੀਵਰਸਿਟੀ ਦੇ ਜਿਹੜੇ ਡੀਨ ਨੇ, ਵੀ ਸਾਨੂੰ ਇਹ ਨਾ ਸਮਝਾਇਆ ਜਾਵੇ ਕਿ ਕੀ ਪੜ੍ਹਾਉਣਾ ਅਤੇ ਕਿਵੇਂ ਪੜ੍ਹਾਉਣਾ, ਕਿਉਂਕਿ ਕਈ ਜਿਹੜੀਆਂ ਯੂਨੀਵਰਸਿਟੀਆਂ ਨੂੰ ਇੱਥੇ ਫੈਡਰਲ ਸਰਕਾਰ ਅਮਰੀਕਾ ਦੀ ਫੰਡਿੰਗ ਦਿੰਦੀ ਆ, ਉਹਨਾਂ ਦੇ ਨਾਲ ਬੜੀ ਤਣਾਤਣੀ ਹੋ ਗਈ ਹੈ, ਅਤੇ ਜਿਨ੍ਹਾਂ ਦੇ ਵਿੱਚੋਂ ਹਾਰਵਰਡ ਯੂਨੀਵਰਸਿਟੀ ਵਾਲਿਆਂ ਨੇ ਬੜਾ ਟਫ ਸਟੈਂਸ ਲੈ ਲਿਆ, ਕਹਿੰਦੇ ਅਸੀਂ ਨਹੀਂ ਮੰਨਦੇ ਟਰੰਪ ਜੋ ਵੀ ਕਹਿੰਦਾ।
ਬਿਲਕੁਲ ਜੀ, ਵੈਸੇ ਤਾਂ ਮਤਲਬ ਕਿ ਟਰੰਪ ਵੱਲੋਂ ਜਿਸ ਤਰ੍ਹਾਂ ਯੂਨੀਵਰਸਿਟੀਆਂ ਦੇ ਫੰਡਾਂ 'ਚ ਰੋਕ ਲਾਈ ਜਾ ਰਹੀ ਆ, ਮੈਂ ਦੇਖ ਰਿਹਾ ਸੀਗਾ ਕਿ ਵੱਖੋ ਯੂਨੀਵਰਸਿਟੀਆਂ ਨੂੰ ਨੋਟਿਸ ਕੱਢੇ ਜਾ ਰਹੇ ਨੇ, ਕਿਹਾ ਜਾ ਰਿਹਾ ਉਹ 'ਚ ਹਾਰਵਰਡ ਯੂਨੀਵਰਸਿਟੀ ਨੂੰ ਵੀ 19,000 ਕਰੋੜ ਦਾ ਫੰਡ ਐਕਟ ਦੀ ਕਰੀਬ ਜਿਹੜਾ ਰੋਕਣ ਦੀ, ਕਿਹਾ ਜਾ ਰਿਹਾ ਕਿ ਥੋੜ੍ਹਾ ਰੋਕ ਲਿਆ ਜਾਊਗਾ ਜੇਕਰ ਤੁਸੀਂ ਆਹ ਬੰਦੇ ਮਤਲਬ ਐਡਮਿਸ਼ਨ ਕਰਨ ਨੂੰ ਨਾ ਹਟੇ, ਜਾਂ ਇਹਨਾਂ ਮੁਲਕਾਂ ਦੇ ਲੋਕਾਂ ਦੀ ਐਡਮਿਸ਼ਨ ਕੀਤੀ, ਜਾਂ ਇਹ ਵਿਦਿਆਰਥੀ, ਜਾਂ ਇਹਨਾਂ ਨੂੰ ਕਿਉਂ ਨਹੀਂ ਕੱਢ ਰਹੇ, ਇਹੀ ਕੁਛ ਪ੍ਰਕਿਰਿਆ ਮਾਰ ਰਹੀਆਂ। ਮੈਂ ਕਹਿੰਦਾ ਠੀਕ ਹੈ, ਹੋ ਸਕਦਾ ਕਿ ਕੁਝ ਪਹਿਲੂ ਅਤੇ ਟਰੰਪ ਦਾ ਇਹ ਫੈਸਲਾ ਹੋਵੇ ਕਿ ਹਾਂ ਇਹ ਲੋਕ ਨਹੀਂ ਆਉਣੇ ਚਾਹੀਦੇ, ਜਾਂ ਇਹ ਧਿਰਾਂ ਨਹੀਂ ਹੋਣੀ ਚਾਹੀਦੀ, ਜਾਂ ਗਲਤ ਤਰੀਕੇ ਨਾਲ ਆਏ ਨੇ, ਇਹਨਾਂ ਨੂੰ ਬਾਹਰ ਕਰਨਾ ਸੀ, ਰਿਪੋਰਟ ਕਰਨਾ। ਪਰ ਯੂਨੀਵਰਸਿਟੀ ਕਹਿੰਦੀ ਕਿ ਅਸੀਂ ਡਾਕੂਮੈਂਟ ਦੇ ਆਧਾਰ 'ਤੇ ਐਡਮਿਸ਼ਨ ਦਿੰਦੇ ਹਾਂ, ਅਸੀਂ ਦਸਤਾਵੇਜ਼ੀ ਤੌਰ 'ਤੇ ਐਡਮਿਸ਼ਨ ਦਿੰਦੇ ਹਾਂ। ਖਾਸ ਕਰ ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਚੀਫ ਨੇ, ਪ੍ਰੈਜੀਡੈਂਟ ਨੇ ਐਲਨ ਗਾਰਵਰ, ਉਹਨਾਂ ਨੇ ਜਿਵੇਂ ਸਟੈਂਡ ਲਿਆ ਨਾ, ਕਹਿੰਦੇ ਟਰੰਪ ਜੀ ਸਾਨੂੰ ਨਾ ਪੜ੍ਹਾਓ ਕਿ ਕਿਵੇਂ ਪੜ੍ਹਾਉਣਾ, ਕਹਿੰਦੇ ਜਦੋਂ ਅਮਰੀਕਾ ਵੀ ਜੰਮਿਆ ਸੀ ਜਦ ਤੋਂ ਅਸੀਂ ਯੂਨੀਵਰਸਿਟੀ ਚਲਾ ਰਹੇ, ਉਹ ਕਹਿੰਦੇ 140 ਸਾਲ, ਮਤਲਬ ਕਿ ਅਮਰੀਕਾ ਦੀ ਸਥਾਪਨਾ ਤੋਂ 140 ਸਾਲ ਪੁਰਾਣੀ ਹੈ ਸਾਡੀ ਯੂਨੀਵਰਸਿਟੀ, ਤੇ
ਜੀ
ਅੱਜ ਦੀ ਤਰੀਕ 'ਚ ਕੀ 800, ਮੇਰਾ 390 ਇੱਕ ਦੇ ਨੇੜੇ ਤੇੜੇ 390 ਸਾਲ ਦੇ ਕਰੀਬ ਕਹਿੰਦੇ ਕਿ ਇਹ ਯੂਨੀਵਰਸਿਟੀ ਖੁੱਲ੍ਹੀ ਨੂੰ ਹੋ ਗਿਆ। ਤੇ ਉਹਨਾਂ ਨੇ ਹਵਾਲਾ ਵੀ ਦਿੱਤਾ ਟਰੰਪ ਨੂੰ ਕਿ ਟਰੰਪ ਜੀ ਯਾਦ ਕਰੋ, ਇਹ ਉਹ ਯੂਨੀਵਰਸਿਟੀ ਹੈ ਜਿਹਨੇ 8 ਰਾਸ਼ਟਰਪਤੀ ਪੈਦਾ ਕੀਤੇ ਨੇ,
ਜੀ
ਜਿਹਨੇ 161 ਨੋਬਲ ਵਿਜੇਤਾ ਪੈਦਾ ਕੀਤੇ ਨੇ। ਤੇ ਇਸ ਲਈ ਅਸੀਂ ਤੁਹਾਡੀਆਂ ਨਾ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ, ਤੇ ਅਸੀਂ ਕਹਿੰਦੇ ਆਪਣੇ ਫੈਸਲੇ ਆਪ ਕਰਾਂਗੇ, ਫੰਡ ਰੋਕਣਾ ਰੋਕ ਲਓ। ਕਿਉਂਕਿ ਮੈਂ ਦੇਖ ਰਿਹਾ ਸੀ ਕਿ ਵੀ ਜੇ ਫੰਡ ਰੋਕਣ ਵਾਲਾ ਇੱਥੇ ਸਾਡੇ ਵਾਲੇ ਵੀ ਨਾ, ਸਰਕਾਰ ਕਹਿੰਦੀ ਸੀ ਕੇਂਦਰ ਨੂੰ ਕੋਈ ਨਾ, ਸਾਨੂੰ ਤੁਹਾਡੇ ਫੰਡਾਂ ਦੀ ਲੋੜ ਨਹੀਂ, ਹੈਂ ਅਸੀਂ ਬਿਨਾਂ ਫੰਡਾਂ ਸਾਰ ਲਾਂਗੇ। ਬਾਅਦ ਚੋਂ ਫੱਟੇ ਬਦਲ ਰਹੇ ਸੀ ਇਹ ਮਹਿਲਾ ਕਲੀਨਿਕਾਂ ਦੇ, ਸਕੂਲਾਂ ਦੇ, ਹੈ ਨਾ।
ਜੀ
ਮੈਂ ਦੇਖਿਆ ਕਿ ਇਹਨਾਂ ਦੇ ਫੰਡ ਦਾ ਕੀ ਹਿਸਾਬ, ਜਦੋਂ ਮੈਂ ਦੇਖਿਆ ਹੈਰਾਨ ਹੋਇਆ, ਹਾਵਰਡ ਦੀ ਜਾਇਦਾਦ ਹੈ ਜਿਹੜੀ
ਜੀ
ਉਹ ਲਗਭਗ ਦੁਨੀਆ ਦੇ 100 ਦੇਸ਼ਾਂ ਦੀ GDP ਤੋਂ ਜ਼ਿਆਦਾ ਹੈ।
ਜੀ
ਮਤਲਬ 100 ਮੁਲਕ ਲੈ ਨੇ, ਇੰਨੀ ਉਹਨਾਂ ਦੀ GDP ਨਹੀਂ ਜਿੰਨੀ, ਮਤਲਬ 4 ਲੱਖ ਕਰੋੜ ਤੋਂ ਉੱਪਰ ਦੀ ਜਾਇਦਾਦ ਹੈ ਸ਼ਾਇਦ ਇਹਨਾਂ ਦੀ, ਹੈ ਨਾ।
ਜੀ ਜੀ
ਇਸ ਚੀਜ਼ ਦੇ ਉੱਤੇ ਪਰ ਇਹ ਸਾਰੀ ਪ੍ਰਕਿਰਿਆ ਦਾ ਅਸਰ ਜ਼ਰੂਰ ਯੂਨੀਵਰਸਿਟੀਆਂ, ਕਾਲਜਾਂ ਤੇ ਔਰ ਭਾਰਤ ਤੇ ਪੈਣ ਲੱਗਿਆ। ਇੱਕ ਰਿਪੋਰਟ ਦੱਸ ਰਹੀ ਸੀ ਕਿ ਟਰੰਪ ਦੀ ਵੀਜ਼ਾ ਦੀ ਸਖਤੀ ਦਾ ਨਤੀਜਾ ਹੋਇਆ ਕਿ 30 ਯੂਨੀਵਰਸਿਟੀਆਂ ਨੇ 10,000 ਭਾਰਤੀ ਬੱਚਿਆਂ ਨੂੰ ਕਰੀਬ ਕਰੀਬ ਐਡਮਿਸ਼ਨ ਦੇਣ ਤੋਂ ਇਨਕਾਰ ਕਰਤਾ, ਜਦੋਂ ਕਿ ਉਹਨਾਂ ਦੀ ਫੀਸ ਦਾ ਆਦਾਨ ਪ੍ਰਦਾਨ ਵੀ ਹੋ ਗਿਆ ਸੀ, ਉਹਨਾਂ ਨੂੰ ਆਫਰ ਲੈਟਰ ਵੀ ਅਲਾਟ ਹੋ ਗਿਆ ਸੀ, ਉਹਦੇ ਬਾਵਜੂਦ ਉਹਨਾਂ ਨੇ ਕਹਿਤਾ ਕਿ ਨਹੀਂ ਜੀ ਤੁਸੀਂ ਆ ਨਹੀਂ ਸਕਦੇ। 10,000 ਭਾਰਤੀ ਬੱਚੇ ਤੇ ਅਸਰ ਪੈ ਜਾਂਦਾ, ਮਤਲਬ ਹੋਰ ਕਿੰਨੇ ਹੋਣੇ ਜਿਹੜੇ, ਔਰ ਗਿਣਤੀ ਘੱਟ ਰਹੀ ਹੈ ਲਗਾਤਾਰ ਭਾਰਤ ਤੋਂ ਅਮਰੀਕਾ ਜਾਂ ਕੈਨੇਡਾ ਕਨੀ ਨੂੰ ਆਉਣ ਦੀ,
ਜੀ
ਇਹ ਰੁਝਾਨ ਦੇ ਵਿੱਚ ਗਿਰਾਵਟ ਵੀ ਆਈ ਆ। ਪਰ ਹਾਰਵਰਡ ਯੂਨੀਵਰਸਿਟੀ ਦੇ ਸਟੈਂਡ ਤੋਂ ਬਾਅਦ ਮਿਲਿਆ ਤਾਂ ਕੁਝ ਹੋਰ ਧਿਰਾਂ ਵੀ ਦਮ ਦਿਖਾਉਣੀਆਂ ਸਟੈਂਡ ਲੈਣ ਦਾ ਸ਼ਾਇਦ।
ਜੀ ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।
ਥੈਂਕ ਯੂ ਜੀ।